ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਪਾਉ ਭਗਤ ਕਛ ਜਨੈ, ਤਾਕੋ ਅਚਰਜ ਕਾਹੋ। ਜਿਉ ਜਲ ਜਲ ਮਹਿ ਪੈਸ ਨਾਨਕ ਸੈ, ਤਿਉ ਤੁਰ ਮਿਲੇ ਜੁਲਾਹੋ। ਜੋ ਜਨ ਪਾਉ ਭਗਤ ਕਛ ਜਾਨੈ, ਤਾਂ ਕੋ ਅਚਰਜ ਕਾਹੋ। ਜਿਉ ਜਲ ਜਲ ਮਹਿ ਪੈਸ ਨਾਨਕ ਸੈ, ਤਿਉ ਤੁਰ ਮਿਲੇ ਜੁਲਾਹੋ। ਹਰ ਕੇ ਲੁਗਾ ਮੈਂ ਤੋ ਮਤ ਕਾ ਪੂਰਾ, ਜੋ ਤਨ ਕਾਸੀ ਤਜਹ ਕਬੀਰਾ, ਰਮਈਆ ਕਹਾ ਨਿਹੋਰਾ। ਰਹਾਉ ਕਹਿਤ ਕਬੀਰ ਸੁਨੋ ਰੇਲੋਈ, ਭਰਮ ਨਾ ਭੁੱਲੋ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ ਸੁਨੋ ਰੇਲੋਈ, ਭਰਮ ਨਾ ਭੁੱਲੋ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਜ਼ਿੰਦਗੀ ਦੇ ਕੁਝ ਪਲ ਕੁਝ ਘੜੀਆਂ ਸਫਲ ਕਰਨ ਵਾਸਤੇ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ, ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਸਤਿਗੁਰਾਂ ਨੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਧਨਾਸਰੀ ਰਾਗ ਦੇ ਅੰਦਰ ਭਗਤ ਬਾਣੀ ਦੇ ਸਿਰਲੇਖ ਹੇਠ भगत कबीर जी का उचारण किया होया गुरु ग्रंथ साहब जी के मुबारक अंग 692 ते सुभायमान है। पाठ आप जी ने सरवण किया, विचार गुरु कृपा द्वारा आप सारिया ने मिल के सांझी करनी। जिथे अज शब्द की विचार करनी है, अठवीं पातशाह धन गुरु हरकृष्ण जी महाराज सच्चे पातशाह जी का अज आगमन पुरब भी है। सतगुरों के जीवन संबंधी जो सतगुरों ने सिखियावां दे के सिख्या दे के कलयुगी जीवां का उधार किया, उस बारे भी गुरु कृपा द्वारा आप विचार सांझी करनी। आओ सारे सतसंगी जिन्हें गुरु चरणों के अंदर जुड़े हो या देश विदेश के अंदर इस सुभागी समय की संभाल कर रहे हो, सारे सुरतियां बिरतियां नूं टिकाओ, रस्मों करो पवित्र, गज के बोलो सतनाम वाहिगुरु। फिर कृपा करो गज के बोलो सतनाम वाहिगुरु। शब्द का केंद्री भाव राहाव दे बंद विच है। भगत जी कृपा करते ने हर के लोगा, मैं तो मत का भोरा, जाओ तन कांशी तजे कबीरा, रमैये कहा निहोरा। इथे उन्हें आया भोरा शब्द, बारी विच हर अखर दे अर्थ हर थां ते एक नहीं होंगे। अखर ओहो ही होवेगा पर प्रकरण दे मुताबक उसका अर्थ बदल जाएगा। जिवें आप पावन बारी दे अंदर पढ़ते हाँ, मिस कही है तो समझ भोरा। हुण स्पैलिंग इतको नहीं, बंतर शब्द भी इको है। भोरा भबे नूं हौड़ा रारे नूं करना, पर उथे जिथे आया मिस कही है तो समझ भोरा, उथे भोरा का भाव है प्रभात, सवेर। जे रात कहिए तो यह सवेर समझद, मिस कही है तो समझ भोरा, पर इथे आया हर के लोगा, मैं तो मत का भोरा। हुण भोरा जिहड़ा ना इहदे अर्थ करांगे आपां भोला। कई वारी कई बंदियां दे उत्ते तरस खा के आपां कहिंदे आ तां बड़ा भोला है जी, भोला। और इत्थे भगत जी पहलां आपां अर्थ करांगे भोरा दा भोला, फिर कहांगे कमला, जिन्हों दूजे अखर आप झला तो पागल भी कह दें, पागल भी कह दें। भगत जी ये अखर अपने नाम नाल वरत रहे ने, ਹੇ ਹਰੀ ਦੇ ਲੋਗੋ ਮੈਂ ਤਾਂ ਅਕਲ ਕਰਕੇ ਮਤ ਕਰਕੇ ਭੋਲਾ ਹਾਂ ਕਮਲਾ ਹਾਂ ਪਰ ਜਿਹੜਾ ਕਮਲੇ ਹੋਣ ਦਾ ਦੋਸ਼ ਮੇਰੇ ਉੱਤੇ ਲਾਇਆ ਜਾ ਰਿਹਾ ਹੈ ਕਿਉਂ ਲਾਇਆ ਜਾ ਰਿਹਾ ਹੈ ਕਿ ਮੈਂ ਕਾਂਸ਼ੀ ਨੂੰ ਛੱਡ ਦਿੱਤਾ ਹੈ ਤੇ ਮਗਹਰ ਦੀ ਧਰਤੀ ਤੇ ਚਲਾ ਗਿਆ ਹੁਣ ਇਸ ਪਿੱਛੇ ਬਹੁਤ ਲੰਬੀ ਸਾਖੀ ਹੈ ਪਰ ਅਰਥ ਆਪਾਂ ਇਉਂ ਕਰ ਲਈਏ ਜਿਹੜੀ ਮਗਹਰ ਦੀ ਧਰਤੀ ਹੈ ਲੋਕਾਂ ਦੀ ਨਿਗਾਹ ਵਿੱਚ ਉਹ ਸਰਾਫੀ ਹੋਈ ਉਹਨੂੰ ਸਰਾਫ ਮਿਲਿਆ ਹੋਇਆ ਜਿਹੜਾ ਉੱਥੇ ਸਰੀਰ ਛੱਡੇਗਾ ਉਹਨੂੰ ਨਰਕ ਵਿੱਚ ਜਾਣਾ ਪਵੇਗਾ ਇਹ ਲੋਕਾਂ ਦਾ ਵਿਸ਼ਵਾਸ ਹੈ ਤੇ ਜਿਹੜਾ ਕਾਂਸ਼ੀ ਦੇ ਅੰਦਰ ਬਨਾਰਸ ਦੇ ਅੰਦਰ ਸ਼ਿਵਪੁਰੀ ਦੇ ਅੰਦਰ ਆਪਣਾ ਸਰੀਰ ਤਿਆਗੇਗਾ ਉਹਨੂੰ ਸਵਰਗਾਂ ਵਿੱਚ ਜਗ੍ਹਾ ਮਿਲੇਗੀ ਭਗਤ ਜੀ ਆਖਦੇ ਨੇ ਮੰਨ ਲਓ ਲੋਕਾਂ ਦੇ ਕਹਿਣ ਮੁਤਾਬਕ ਮੈਂ ਮਤ ਕਰਕੇ ਕਮਲਾ ਹਾਂ ਪਰ ਜੇ ਮੈਂ ਕਾਂਸ਼ੀ ਵਿੱਚ ਵੀ ਸਰੀਰ ਛੱਡਾਂ ਇਹ ਗੱਲ ਤਾਂ ਲੋਕ ਪਹਿਲਾਂ ਹੀ ਕਹਿ ਰਹੇ ਨੇ ਤੇ ਫਿਰ ਰੱਬ ਦੀ ਭਗਤੀ ਕਰਨ ਦਾ ਕੀ ਲਾਭ ਹੋਵੇਗਾ ਨਿਹੋਰਾ ਤੋਂ ਭਾਵ ਆਸਾਨ ਰੱਬ ਦੀ ਭਗਤੀ ਕਰਨ ਦਾ ਕੀ ਲਾਭ ਹੋਵੇਗਾ ਭਾਵ ਧਰਤੀ ਦਾ ਅਸਰ ਨਹੀਂ ਕੇਵਲ ਤੇ ਕੇਵਲ ਜੀਵਨ ਵਿੱਚ ਪ੍ਰੇਮਾ ਭਗਤੀ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਹੀ ਬੰਦੇ ਨੂੰ ਇਸ ਭਵ ਸਾਗਰ ਤੋਂ ਪਾਰ ਲੰਘਾਉਂਦਾ ਪਾਰ ਲੰਘਾਉਂਦਾ ਮੈਂ ਅੱਜ ਕਬੀਰ ਸਾਹਿਬ ਦੀ ਬਾਰੀ ਵਿੱਚੋਂ ਹੀ ਆਪ ਜੀ ਦੇ ਨਾਲ ਬਚਨ ਸਾਂਝੇ ਕਰਨੇ ਨੇ ਕਮਲਾ ਵੇਖੋ ਜਿਹੜਾ ਬੰਦਾ ਸਤ ਸੰਗਤ ਦੁਨੀਆਂ ਦੇ ਵਿੱਚ ਜੋ ਮਰਜ਼ੀ ਹੋਈ ਜਾਵੇ ਨਹੀਂ ਬੋਲਦਾ ਆਪਣੇ ਆਪ ਵਿੱਚ ਬੇਸ਼ੱਕ ਉਹ ਸਿਆਣਾ ਬਣਿਆ ਰਹੇ ਲੋਕ ਉਹਨੂੰ ਸਿਆਣਾ ਕਹਿਣ ਵੀ ਚੁੱਪ ਰਹਿੰਦਾ ਤੇ ਆਮ ਤੌਰ ਤੇ ਇੱਕ ਬੋਲ ਸਾਡੀ ਜ਼ਬਾਨ ਤੇ ਚੜਿਆ ਹੋਇਆ ਹੈ ਇੱਕ ਚੁੱਪ ਤੇ ਸੌ ਸੁੱਖ ਨਾ ਬੋਲੋ ਸੁੱਖ ਹੀ ਸੁੱਖ ਹੈ ਕਮਲਾ ਕਿਉਂ ਕਿਹਾ ਕਬੀਰ ਸਾਹਿਬ ਨੇ ਲੋਕ ਉਹਨਾਂ ਨੂੰ ਕਮਲਾ ਕਿਉਂ ਕਹਿੰਦੇ ਨੇ ਵੇਖੋ ਜੇ ਬਾਬਾ ਨਾਨਕ ਘਰ ਵਿੱਚ ਬਹਿ ਕੇ ਵੀਹਾਂ ਦੇ 200 ਬਣਾਉਂਦੇ ਜੇ ਬਾਬਾ ਨਾਨਕ ਲੋਕਾਂ ਦੀ ਸਾਰ ਲੈਣ ਵਾਸਤੇ ਨਾ ਨਿਕਲਦੇ ਤੇ ਲੋਕਾਂ ਦੀ ਨਿਗਾਹ ਵਿੱਚ ਸਿਆਰੀ ਨਹੀਂ ਪਰ ਜੇ ਲੋਕ ਹਿੱਤ ਸੰਸਾਰ ਦੇ ਭਲੇ ਲਈ ਬਾਬਾ ਜੀ ਨੇ ਗੱਲ ਕੀਤੀ ਤੇ ਫਿਰ ਉਹਨਾਂ ਨੂੰ ਇਹ ਅੱਖਰ ਸੁਣਨੇ ਪਏ ਕੋਈ ਆਖੇ ਭੂਤਨਾ ਕੋਈ ਕਹੇ ਬਿਤਾਲਾ ਇਹ ਅੱਖਰ ਉਹਨਾਂ ਨੂੰ ਸੁਣਨੇ ਪਏ ਹੁਣ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਭੱਟਾ ਨੂੰ ਪੜ੍ਹਦੇ ਹਾਂ ਬਾਬਾ ਨਾਨਕ ਬ੍ਰਹਮ ਦੇ ਬਰਾਬਰ ਹਨ ਬ੍ਰਹਮ ਵਿੱਚ ਤੇ ਉਹਨਾਂ ਵਿੱਚ ਭੇਦ ਕੋਈ ਨਹੀਂ ਪਰ ਜਿਨ੍ਹਾਂ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਉਹਨਾਂ ਨੇ ਭੂਤਨਾ ਤੇ ਬਿਤਾਲਾ ਵੀ ਕਹਿ ਦਿੱਤਾ ਭਗਤ ਜੀ ਦਾ ਇੱਕ ਸਲੋਕ ਹੈ ਇਸ ਸਮੁੱਚੇ ਨੂੰ ਸ਼ਬਦ ਸ਼ਬਦ ਨੂੰ ਸਮਝਣ ਵਾਸਤੇ ਸਾਡੀ ਬੜੀ ਅਗਵਾਈ ਕਰੇਗਾ ਕਬੀਰ ਸਾਹਿਬ ਜੀ ਆਖਦੇ ਨੇ ਜਿਨ੍ਹਾਂ ਨੇ ਸੰਸਾਰ ਬਾਰੇ ਲੋਕਾਂ ਬਾਰੇ ਧਰਮ ਬਾਰੇ ਕੌਮ ਬਾਰੇ ਜਾਣਨ ਦਾ ਯਤਨ ਨਹੀਂ ਕੀਤਾ ਸੁੱਖ ਦੀ ਨੀਂਦ ਸੁੱਤੇ ਨੇ ਪਰ ਜਿਨ੍ਹਾਂ ਨੇ ਕੁਝ ਜਾਣਿਆ ਜਾਣਨ ਤੋਂ ਬਾਅਦ ਬੋਲੇ ਉਹਨਾਂ ਨੇ ਬਲਾ ਆਪਣੀ ਗੱਲ ਪਾ ਲਈ। ਕਬੀਰ ਸਾਹਿਬ ਜੀ ਕਹਿੰਦੇ ਨੇ ਬਲਾ ਧਿਆਨ ਦੇਵਿਓ, ਸੱਚ ਬੋਲਾਂਗੇ ਤੇ ਕੂੜੇ ਬੰਦੇ ਨੂੰ ਕ੍ਰੋਧ ਆਵੇਗਾ। ਇਹ ਮੈਂ ਨਹੀਂ ਕਹਿੰਦਾ, ਇਹ ਸਤਿਗੁਰਾਂ ਦੀ ਪਾਵਨ ਬਾਣੀ ਕਹਿੰਦੀ ਹੈ, ਸੱਚ ਲਾਗੇ ਤਾਂ ਆਵੇ ਸ਼ੋਹ। ਸੱਚੀ ਗੱਲ ਕਰੋ ਤੇ ਸੁਣਨ ਵਾਲੇ ਦਾ ਜੇ ਮਾਦਾ ਕਮਜ਼ੋਰ ਹੈ ਤੇ ਫਿਰ ਉਹਨੂੰ ਗੁੱਸਾ ਜ਼ਰੂਰ ਆਵੇਗਾ, ਜ਼ਰੂਰ ਆਵੇਗਾ। ਭਗਤ ਜੀ ਆਖਦੇ ਨੇ ਕਬੀਰ ਜਿਨਹੂ ਕਿਛ ਜਾਣਿਆ ਨਹੀਂ ਤਿੰਨ ਸੁਖ ਰਹਿਣ ਵਿਹਾਰ ਹਮ ਹੋ ਜੋ ਬੁਝਾ ਬੁਝਨ ਪੂਰੀ ਭਰੀ ਬਲਾ ਜਿਨ੍ਹਾਂ ਨੇ ਸੰਸਾਰ ਬਾਰੇ, ਲੋਕਾਂ ਬਾਰੇ, ਧਰਮ ਬਾਰੇ, ਕੌਮ ਬਾਰੇ ਜਾਣਨ ਦਾ ਯਤਨ ਨਹੀਂ ਕੀਤਾ, ਸੁੱਖ ਦੀ ਨੀਂਦ ਸੁੱਤੇ ਨੇ। ਪਰ ਜਿਨ੍ਹਾਂ ਨੇ ਜਾਣਿਆ ਤੇ ਜਾਣਨ ਤੋਂ ਬਾਅਦ ਬੋਲ ਪਏ ਤੇ ਬੋਲਣ ਤੋਂ ਬਾਅਦ ਭਗਤ ਜੀ ਕਹਿੰਦੇ ਨੇ ਬਲਾ ਉਹਨਾਂ ਨੇ ਆਪਣੀ ਗੱਲ ਪਾ ਲਈ। ਆ ਕਈ ਵਾਰੀ ਆਪਾਂ ਕਹਿੰਦੇ ਨਾ ਤੂੰ ਜ਼ਰੂਰ ਬੋਲਣਾ ਸੀ, ਤੂੰ ਜਾਣ ਬੁੱਝ ਕੇ ਬਲਾ ਆਪਣੀ ਗੱਲ ਦੇ ਵਿੱਚ ਪਾ ਲਈ। ਮੇਰੀ ਬੇਨਤੀ, ਭਗਤ ਜੀ ਕਿਰਪਾ ਕਰਦੇ ਨੇ, ਅਸੀਂ ਇਹ ਗੱਲ ਬੁੱਝ ਲਈ, ਕਰਮ ਕਾਂਡ ਗਲਤ ਹਨ, ਅਸੀਂ ਇਹ ਗੱਲ ਸਮਝ ਲਈ ਕਿ ਭਰਮਾਂ ਵਿੱਚ ਲੋਕਾਂ ਨੂੰ ਪਾਉਣਾ ਗਲਤ ਹੈ। ਪਰ ਜਦੋਂ ਬੁੱਝ ਕੇ ਲੋਕਾਂ ਦੇ ਸਾਹਮਣੇ ਇਹ ਗੱਲ ਕੀਤੀ ਤੇ ਜਿਹੜੇ ਕਰਮ ਕਾਂਡਾਂ ਦੇ ਵਿੱਚ ਪਾ ਰਹੇ ਸੀ ਕਰਮ ਕਾਂਡੀ ਲੋਕ, ਜਿਹੜੇ ਭਰਮ ਜਾਲ ਪਾ ਰਹੇ ਸੀ, ਉਹਨਾਂ ਨੇ ਕੁਦਰਤੀ ਤੌਰ ਤੇ ਮੇਰੀ ਮੁਖਾਲਬਤ ਕਰਨੀ ਸੀ, ਮੇਰੇ ਬਾਰੇ ਕੁਝ ਬੋਲਣਾ ਸੀ। ਹੁਣ ਧਿਆਨ ਦੇਵਿਓ, ਧਰਤੀਆਂ ਦਾ ਅਸਰ ਨਹੀਂ, ਗੱਲ ਹੈ ਰੱਬ ਦੀ ਭਗਤੀ, ਰੱਬ ਦਾ ਨਾਮ ਜਪਣ ਦੀ। ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ, ਗੰਗਾ ਦਾ ਜਲ ਬੜਾ ਪਵਿੱਤਰ ਮੰਨਿਆ ਜਾਂਦਾ, ਗੰਗਾ ਬੜੀ ਪਵਿੱਤਰ ਮੰਨੀ ਜਾਂਦੀ ਹੈ। ਹੁਣ ਕੋਈ ਬੰਦਾ ਪਿੰਡ ਵਿੱਚੋਂ ਉੱਠ ਕੇ, ਸ਼ਹਿਰ ਵਿੱਚੋਂ ਉੱਠ ਕੇ ਗੰਗਾ ਦੇ ਕਿਨਾਰੇ ਜਾ ਕੇ ਘਰ ਬਣਾ ਲਵੇ। ਵੇਖੋ ਭਗਤਾਂ ਨੇ ਕਿੰਨੇ ਸੁੰਦਰ ਢੰਗ ਨਾਲ ਸਾਨੂੰ ਸਮਝਾਇਆ ਤੇ ਹਰ ਵੇਲੇ ਜਲ ਵੀ ਜਿਹੜਾ ਨਾ ਪੀਵੇ ਗੰਗਾ ਦਾ, ਘਰ ਵੀ ਗੰਗਾ ਦੇ ਕਿਨਾਰੇ ਬਣਾ ਲਵੇ, ਪਾਣੀ ਵੀ ਗੰਗਾ ਦਾ ਪੀਵੇ। ਪਰ ਜੇ ਇਹ ਸੋਚੇ ਕਿ ਗੰਗਾ ਦੇ ਕਿਨਾਰੇ ਘਰ ਬਣਾ ਕੇ ਜਾਂ ਗੰਗਾ ਦਾ ਜਲ ਪੀ ਕੇ ਮੈਂ ਮੁਕਤ ਹੋ ਗਿਆ ਹਾਂ, ਭਗਤ ਜੀ ਡੰਕੇ ਦੀ ਆਵਾਜ਼ ਤੇ ਕਹਿੰਦੇ ਨੇ ਰੱਬ ਦੇ ਲੋਕੋ ਪਿਆਰਿਓ, ਇਹ ਗੱਲ ਸਮਝ ਲਓ, ਘਰ ਗੰਗਾ ਦੇ ਕਿਨਾਰੇ ਬਣਾਉਣ ਨਾਲ, ਗੰਗਾ ਦਾ ਪਾਣੀ ਪੀਣ ਦੇ ਨਾਲ ਮੁਕਤੀ ਨਹੀਂ ਮਿਲਣੀ। ਤੇ ਪੁੱਛਣ ਵਾਲੇ ਪੁੱਛਦੇ ਨੇ ਭਗਤ ਜੀ ਦੱਸ ਦਿਓ ਮੁਕਤੀ ਕਿਵੇਂ ਮਿਲੇਗੀ। ਤੇ ਕਬੀਰ ਸਾਹਿਬ ਜੀ ਦਾ ਸਲੋਕ ਹੈ, ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹੇ ਰਮੇ ਕਬੀਰ। ਰੱਬ ਦੀ ਭਗਤੀ ਤੋਂ ਬਗੈਰ ਮੁਕਤੀ ਨਹੀਂ ਮਿਲਣੀ। ਇਹ ਗੱਲ ਕੇਵਲ ਭਗਤ ਜੀ ਨੇ ਕਹੀ ਨਹੀਂ, ਸੰਸਾਰੀ ਲੋਕਾਂ ਨੂੰ ਕਹਿ ਕੇ ਆਪ ਜਪਣ ਲੱਗ ਪਿਆ। ਫਿਰ ਧਿਆਨ ਦੇਵਿਓ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹੇ, ਇੱਥੇ ਰੁਕ ਜਾਈਏ, ਰਮੇ ਕਬੀਰ। ਇਹ ਗੱਲ ਕਹਿ ਕੇ ਲੋਕਾਂ ਨੂੰ ਕਿ ਭਗਤੀ ਤੋਂ ਬਗੈਰ ਮੁਕਤੀ ਨਹੀਂ ਮਿਲਣੀ, ਕਬੀਰ ਜਪਣ ਲੱਗ ਪਿਆ, ਰਮਨ ਲੱਗ ਪਿਆ। ਪਰ ਨਾਲ ਦਾ ਸਲੋਕ ਹੈ ਜਦੋਂ ਜਪਿਆ ਫਿਰ ਕੀ ਹੋਇਆ। ਕਬੀਰ ਜੀ ਕਹਿੰਦੇ ਨੇ ਪਹਿਲਾਂ ਮੈਂ ਰੱਬ ਨੂੰ ਲੱਭਦਾ ਸੀ ਤੇ ਹੁਣ ਰੱਬ ਮੈਨੂੰ ਲੱਭਦਾ। ਫਿਰ ਧਿਆਨ ਦੇਵਿਓ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਹੁਣ ਮੈਨੂੰ ਲੱਭਣ ਦੀ ਲੋੜ ਨਹੀਂ ਕਿਉਂਕਿ ਮੇਰੇ ਨਾਲ ਹੈ, ਹੁਣ ਰੱਬ ਮੇਰੇ ਨਾਲ ਹੈ, ਮੇਰੇ ਕੋਲ ਹੈ। ਕਦੋਂ? ਜਦੋਂ ਮਨ ਨਿਰਮਲ ਹੋ ਗਿਆ। ਇੱਕ ਸਲੋਕ ਹੋਰ ਹੈ, ਜਿੱਥੇ ਰੱਬ ਦੇ ਪਿਆਰੇ ਸਾਧ ਜਨ ਰੱਬ ਦਾ ਨਾਮ ਜਪਦੇ ਨੇ। ਮੰਨ ਲਓ ਕੋਈ ਵਿਕਾਰੀ ਬੰਦਾ, ਚੋਰੀਆਂ ਕਰਨ ਵਾਲਾ, ਡਾਕਾ ਮਾਰਨ ਵਾਲਾ ਆ ਜਾਵੇ ਉਸ ਧਰਤੀ ਦੇ ਉੱਤੇ, ਉਸ ਥਾਂ ਦੇ ਉੱਤੇ, ਉਸ ਦਾ ਅਸਰ ਨਹੀਂ ਪਵੇਗਾ। ਬਲਕਿ ਉਹ ਧਰਤੀ ਜਿੱਥੇ ਬਹਿ ਕੇ ਨਾਮ ਜਪਿਆ ਜਾਂਦਾ ਹੈ, ਉਸ ਚੋਰ ਦਾ ਵੀ ਪਾਰ ਨਿਸਤਾਰਾ ਕਰ ਦੇਗੀ। ਪਰ ਦੂਜੇ ਪਾਸੇ ਕੁਸੰਗੀਆਂ ਦੇ ਕੋਲ ਜਾ ਕੇ, ਥਾਂ ਤਾਂ ਉਹ ਵੀ ਜਿੱਥੇ ਕੁਸੰਗੀ ਬੈਠੇ ਨੇ, ਉਹਨਾਂ ਦਾ ਸੰਗ ਕਰੇ ਤੇ ਭਗਤ ਜੀ ਆਖਦੇ ਨੇ ਜ਼ਮਾਂ ਦੀ ਮਾਰ ਤੋਂ ਨਹੀਂ ਬਚ ਸਕੇਗਾ। ਕਿਉਂ? ਉਦਾਹਰਣ ਦਿੱਤੀ, ਕਹਿੰਦੇ ਨੇ ਜਿਵੇਂ ਆਪਾਂ ਚੌਲ ਛਿਲਕੇ ਦੇ ਵਿੱਚੋਂ ਕੱਢਦੇ ਹੁਣ, ਤੇ ਪੁਰਾਤਨ ਤਰੀਕਾ ਸੀ ਉਖਲੇ ਦੇ ਵਿੱਚ ਪਾ ਕੇ ਮੋਹਲੀਆਂ ਮਾਰੀਆਂ ਜਾਂਦੀਆਂ ਸੀ। ਅੱਜ ਤਾਂ ਚੱਕੀ ਤੇ ਚਲੇ ਜਾਓ, ਮਸ਼ੀਨਾਂ ਲੱਗੀਆਂ ਹੋਈਆਂ ਨੇ, ਛਿਲਕਾ ਅੱਡ, ਚੌਲ ਅੱਡ ਹੋ ਜਾਂਦੇ ਨੇ। ਪਰ ਪਹਿਲਾਂ ਮੁਸ਼ਕਤ ਕਰਨੀ ਪੈਂਦੀ ਸੀ, ਪਹਿਲਾਂ ਉਖਲੀ ਦੇ ਵਿੱਚ ਪਾ ਕੇ ਮੋਹਲੀ ਜਿਹੜੀ ਸੀ ਉਹ ਮਾਰੀ ਜਾਂਦੀ ਸੀ। ਤੇ ਕਹਿੰਦੇ ਨੇ ਚੌਲਾਂ ਦੇ ਕਾਰਨ ਜਿਹੜਾ ਛਿਲਕਾ ਸੀ ਉਹਨੂੰ ਵੀ ਮਾਰ ਪੈਂਦੀ ਸੀ, ਉਹਨੂੰ ਵੀ ਸੱਟਾਂ ਪੈਂਦੀਆਂ ਸੀ। ਬਿਲਕੁਲ ਇਸੇ ਤਰ੍ਹਾਂ ਜਿਹੜੇ ਕੁਸੰਗੀਆਂ ਦਾ ਸੰਗ ਕਰਦੇ ਨੇ ਉਹਨਾਂ ਨੂੰ ਵੀ ਧਰਮ ਰਾਜ ਦੀਆਂ ਸੱਟਾਂ ਖਾਣੀਆਂ ਪੈਂਦੀਆਂ ਨੇ, ਜੰਮ ਦੀਆਂ ਸੱਟਾਂ ਖਾਣੀਆਂ ਪੈਂਦੀਆਂ। ਸਲੋਕ ਹੈ, ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਪਰ ਨਾਲ ਹੀ ਕਿਰਪਾ ਕੀਤੀ, ਕਬੀਰ ਚਾਵਲ ਕਾਰਨੀ ਮਹੱਲਾ ਪੰਜਵਾਂ, ਕਬੀਰ ਚਾਵਲ ਕਾਰਨੇ ਦੁੱਖ ਕੋ ਮੌਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਥਾਂ ਅਸਰ ਨਹੀਂ ਪਾਉਂਦੀ। ਅੱਜ ਵੀ ਮੈਂ ਬੇਨਤੀ ਕਰਾਂ, ਬਹੁਤ ਸਾਰੇ ਪ੍ਰੇਮੀ ਘਰ ਹੀ ਬਦਲਣ ਤੇ ਲੱਗੇ ਰਹਿੰਦੇ ਨੇ, ਆਹ ਘਰ ਮੇਰੇ ਵਾਸਤੇ ਬੜਾ ਮਾੜਾ ਹੈ ਜੀ, ਇੱਥੇ ਜਦੋਂ ਦਾ ਆਇਆ ਇੱਥੇ ਬਸ ਕੁਝ ਵੀ ਨਹੀਂ, ਦੁੱਖ ਹੀ ਦੁੱਖ ਨੇ, ਮੌਤਾਂ ਹੋਈ ਜਾਂਦੀਆਂ ਨੇ, ਕਲੇਸ਼ ਹੋਈ ਜਾਂਦੇ ਨੇ। ਪਿਆਰਿਆ, ਘਰ ਦਾ ਕਸੂਰ ਨਹੀਂ, ਕਸੂਰ ਤੇਰਾ ਆਪਣਾ ਹੈ। ਜਿੱਥੇ ਮਰਜ਼ੀ ਚਲਾ ਜਾ, ਜਦੋਂ ਤੱਕ ਰੱਬ ਦਾ ਨਾਮ ਨਹੀਂ ਜਪੇਗਾ ਤੇਰਾ ਘਰ ਸ਼ਮਸ਼ਾਨ ਦੀ ਤਰ੍ਹਾਂ ਬਣਿਆ ਰਹੇਗਾ। ਭਾਵੇਂ ਜਿਸ ਘਰ ਦੇ ਅੰਦਰ ਮਰਜ਼ੀ ਚਲਾ ਜਾ, ਜਿਸ ਘਰ ਦੇ ਵਿੱਚ ਜਾ ਕੇ ਮਰਜ਼ੀ ਵਾਸਾ ਕਰ ਲੈ, ਇਹ ਭਰਮ ਅੰਦਰੋਂ ਕੱਢ ਲਿਓ, ਆਹ ਧਰਤੀ ਮਾਰੀ ਹੈ, ਆਹ ਘਰ ਮਾੜਾ ਹੈ। ਨਹੀਂ ਪਿਆਰਿਓ, ਧਰਤੀ ਉਹ ਮਾੜੀ ਹੈ ਜਿੱਥੇ ਰੱਬ ਦਾ ਨਾਮ ਨਾ ਜਪਿਆ ਜਾਵੇ, ਧਰਤੀ ਉਹ ਚੰਗੀ ਹੈ ਜਿੱਥੇ ਰੱਬ ਦਾ ਨਾਮ ਜਪਿਆ ਜਾਵੇ। ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਰੀ, ਉਦਿਆਨ ਭਰਮ ਨੀ ਕੌਤਕ ਕੋਟ ਤਮਾਸ਼ਿਆ, ਚਿਤ ਨ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰੇ, ਉਜਰ ਸੋਈ ਥਾਓ। ਕਬੀਰ, ਜੈ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੀ ਤੇ ਘਰ ਮਰਹਡ ਸਾਰਖੇ, ਭੂਤ ਬਸੈ ਤਿਨ ਮਾਹੀ। ਮੇਰੀ ਬੇਨਤੀ, ਅੱਜ ਦੇ ਸ਼ਬਦ ਤੋਂ ਇਹ ਪ੍ਰੇਰਨਾ ਲਿਆਓ, ਥਾਂ ਕੋਈ ਮਾੜੀ ਨਹੀਂ, ਘਰ ਕੋਈ ਮਾੜਾ ਨਹੀਂ, ਦੁਕਾਨ ਕੋਈ ਮਾੜੀ ਨਹੀਂ, ਤੇਰੇ ਆਪਣੇ ਕਰਮ ਮਾੜੇ ਨਹੀਂ। ਪਿਆਰਿਆ, ਕਰਮ ਚੰਗੇ ਕਰ, ਰੱਬ ਦਾ ਨਾਮ ਜਪ, ਰੱਬ ਦੀ ਇਬਾਦਤ ਕਰ, ਰੱਬ ਦੀ ਭਗਤੀ ਕਰ, ਤੇ ਫਿਰ ਕੀ ਹੋਵੇਗਾ, जो जन तुमरी भगत करन ते तिनके काश सुवारता वाली गल तेरे जीवन दे अंदर बन जाएगी। कबीर साहब ने बड़ा सुंदर कथन किया है। कबीर साहब जी कृपा कर दे नी, मनु कठोर मरे बनारस, नरक ना बाचिया जाई। बनारस की गल की, जे तेरा मन ही कठोर है, पत्थर वर्गा तू, तेरे उत्ते कोई असर नहीं, जिवें पत्थर ते पानी पाओ कोई असर नहीं। जे तू मन करके कठोर है ते ध्यान रखी, बेशक तू बनारस की धरती ते चला जा, नरक तो नहीं बच सकेगा। तुरकी बारी दे ए बचन ने, शब्द इथों आरंभ हुंदा है, जल के मज्जन जेगत होवै, नित नित मेंढुक नावै, जैसे मेंढुक तैसे ओए नर। ओ नर केड़ा जेड़ा नाम नहीं जपदा, केवल इशनाना दे उत्ते तीर्थां दे उत्ते नहाण दी गल करदा है। फिर जोनी आवै, मनो कठोर मरे बनारस, नरक न बचिया जाई। पर दूजे पासे हर का संत मरे हड़म्ब है, ता सगली सैन तराई। हुने हुने भाई साहब पढ़ के गए ने, जिन्नी नाम ते आया गए मशक्कत काल, नानक ते मुख उजड़े केती छुट्टी नाल। हरी दा संत हरी दा प्यारा सेवक जन, बेशक हड़म्बे की धरती मगहर की धरती ते मर जावे, पर आप नहीं तरेगा, बल्कि संगी साथी भी सारे जिहड़े ने ना उस दे तर जाणगे। एक शब्द मैं होर कबीर साहब जी दा आप जी दे नाल सांझा करां। कबीर साहब जी कृपा करदे ने, मेरी हालत लोग कहंदे ने इस तरह की हो गई है जिवें कोई मछ जिहड़ा ना मछ पारी नूं छड्ड के बाहर आ जावे। लोग कहंदे ने तू पूर्वले जन्म दा तप तो हीना है, इसे वास्ते तेरी हालत होई भी बनारस छड़ के तू मगहर दी धरती ते चला गया। शब्द इथों आरंभ हुंदा है, ज्यों जल छोड़ बाहर पयो मीना, पूर्व जन्म हौ तप का हीना। ते कहंदे ने रब जी ये गल सच्ची, आप राम कहो कवन गत मेरी, तजीले बनारस मत भई थोरी। लोग कहंदे नी मैं बनारस छड़ दिता है, मेरी अकल घट है, थोड़ी अकल वाला, वो ही पागल या मूर्ख कह लिए, मैं थोड़ी अकल वाला, पर मेरा हुन बनेगा की, रब जी मेरा की बनेगा। सगल जन्म शिवपुरी गवाया, मरती बार मगहर उठ आया। महाराज आखरे ने सारा जन्म लोग कहंदे ने तू शिवपुरी दे अंदर गवा दिता है, ते हुण मगर दी धरती ते आ गए। बहुत बरस तप किया काशी, मरन पया मगहर की बासी, काशी मगहर सन बेचारी, उसी भगत कैसे उतर सपारी। ये लोगों दी गल्लां ने जिहड़ियां सुननियां पईआं, सारी जिंदगी तू बनारस विच तप कीता, हुण तू मगहर दी धरती ते आ गए। रब जी लोक मैनू कहंदे ने तेरी कीती हुई जिहड़ी ओछी भगती है इसका की है। ओछी भगत कैसे उतर सपारी, पर नारी ध्यान देवियो, कहो गुर गज शिव सब को जाने। गुर गज का भाव है गणेश, गुर गज गणेश शिव, एक धरती का संबंध गणेश नाल है मगहर दी, ते जिहड़ी शिवपुरी बनारस है कांशी है उसका संबंध सात संगत आप जी जानते हो शिवजी दे नाल है, उन्हें इसे वास्ते शिवपुरी कहा जाता है। कहो गुर गाजो सेवो सब को जाने। रमत कबीर, कबीर जी कहो गुर गाजो शिव सब को जाने। कबीर जी आखदे ने मैं ता केवल ते केवल रब दा नाम जपिया, लोकां दे ख्याल मेरे अंदर नहीं के गणेश दी धरती केड़ी है, शिवजी दी धरती केड़ी है। हुण ध्यान देवियो, बड़ा शब्द प्यारा आप जी बहुत बारी सुनते हो, तू मेरो मेर परवे स्वामी ओढ़ गई मैं तेरी, ना तुम डोलो ना हम गिरते रख लीनी हर मेरी। अब तब जब कब तुम ही तू ही तू ही, अब जब अब तब जब कब तू ही हम तो प्रसाद सुखी सद ही। तेरे भरोसे मगहर बसियो मेरे तन के तप्त बुझाई, पहले दर्शन पायो मगहर फुन काशी बसियो आई। अगली पंक्ति भगत जी आख देनी, क्या काशी क्या मगहर, की काशी है की मगहर है, जैसा मगहर तैसी काशी हम एक कर जानी। हम निर्बन ज्यों हर तन पायो, मरते फूट बुमानी करे गुमान, चुभे तूला को काडन को नाही। अजे सो चोभ को बिल बिलाते नरक कोर पचाही, क्या नरक क्या स्वर्ग विचारा, संतन दौ राधे हम काहू की कान न कटते अपने गुर प्रसादे। अब तो जाए चरे सिंहासन मिले है सारंग पारी, राम कबीरा एक पए हैं कोई ना सके पछाणी। भगत जी ने लोगों के कपाट खोल दिते, लोको एवें धरतियां दे नाल ना जुड़ो, थावां दे नाल ना जुड़ो, बल्कि रब दा नाम जपो, क्योंकि जिथे बैसन साध जानी सो थान सुहंदा। भगत जी अज दे शब्द राही सानू इहो गल समझा रहे ने, आओ सरवण करिए जी।
सतनाम श्री वाहु गुरु साहिब जी, जो जन पाओ भगत कछ जाने, ताको अचरज काहो, ज्यो जल जल मह पैस न निकसै, त्यो टुर मिलो जुलाहो।
जो जन पाओ भगत कछ जाने, ताको अचरज काहो, ज्यो जल जल में है पैस ना निकले, त्यों टुर मिलो जुलाहो, जिवें पानी विच पानी रल जावे, ते पानी नू अड करना चाहिए नहीं होवेगा। यों समझ लो एक टप भरिया होया, उस विच आपां बाल्टी का पानी पा दीए, ते फिर जे कहीए बाल्टी वाला पानी सानू मिल जावे, हां पानी मिल जाएगा पर बाल्टी वाला पानी नहीं मिलेगा। फिर ध्यान देवियो इस गल नूं, इउं समझना, बड़े प्रमाण आते हैं बाणी विच, ज्यों जल मैं जल आए खटाना, त्यों ज्योति संग जो समान, या गुर कृपा जय नर को कीनी, ते ए जुगत पछानी, नानक लीन पयो गोबिंद स्यो, जो पानी संग पानी। ये चेते रखना, कई बारी भुलेखा पैंदा पानी विचों पानी किवें नहीं निकल सकता, नहीं पानी बाल्टी वाला टप वाले पानी विच पावांगे ते बाल्टी वाला पानी टप वाले पानी का रूप ही बन जाएगा। यों समझ लो नदी समुद्र विच चली गई ते फिर नदी ते समुद्र का कोई भेद नहीं, बिल्कुल इसे तरह जिहड़े रब दे प्यारे रब नाल प्यार करदे ने, रब दी प्रेमा भगती करदे ने, इस विच कोई हैरानी वाली गल नहीं, रब दा रूप ही बन जांदे। जिन हर जपिया से हर होए, हर मिलिया केल किलानी, हर हर जन दुए एक हैं, दिव विचार किश नाही, जल ते उपज तरंग ज्यो जल ही बिखे समाए। पारी पारी दा रूप हो जांदा है रब दे प्यारे, ਰੱਬ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦੇ ਨੇ। ਇਉਂ ਕਹਿ ਲਈਏ ਖਾਲਸਾ ਮੇਰੋ ਰੂਪ ਹੈ ਖਾਸ, ਪਰ ਕਿਹੜਾ ਧਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਕਿਉਂਕਿ ਜਬ ਇਹ ਗਹਿ ਵਿਪਰਨ ਕੀ ਰੇਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੇਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਭਗਤ ਜੀ ਕਿਰਪਾ ਕਰਦੇ, ਜਿਵੇਂ ਪਾਰੀ ਵਿੱਚ ਪਾਰੀ ਰਲ ਜਾਂਦਾ ਹੈ ਉਹਨੂੰ ਵੱਢ ਕਰਨਾ ਔਖਾ ਹੈ, ਬਿਲਕੁਲ ਇਸੇ ਤਰ੍ਹਾਂ ਰੱਬ ਦੇ ਪਿਆਰੇ ਰੱਬ ਵਿੱਚ ਮਿਲ ਕੇ ਰੱਬ ਦਾ ਰੂਪ ਹੀ ਹੋ ਜਾਂਦੇ ਨੇ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਰੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਕਿਉਂਕਿ ਰਾਮ ਕਬੀਰੇ ਨਾ ਹੀ ਭੇਦ, ਰਾਮ ਵਿੱਚ ਤੇ ਕਬੀਰ ਵਿੱਚ ਹੁਣ ਕੋਈ ਭੇਦ ਨਹੀਂ ਰਹਿ ਗਿਆ।
ਹਰ ਕੇ ਲੋਗਾ ਮੈਂ ਤੋ ਮਤ ਕਾ ਭੂਰਾ।
ਇਹ ਰੱਬ ਦੇ ਪਿਆਰਿਓ, ਮੈਂ ਤਾਂ ਲੋਕਾਂ ਦੀ ਨਿਗਾਹ ਵਿੱਚ ਰੱਬ ਅਕਲ ਦਾ ਭੋਲਾ ਹਾਂ, ਕਮਲਾ ਹਾਂ।
ਜੋ ਤਨ ਕਾ ਸੀ ਤਜੇ ਕਬੀਰਾ, ਰਮਈਆ ਕਹਾ ਨਿਹੂਰਾ।
ਜੇ ਇਹਨਾਂ ਲੋਕਾਂ ਦੀ ਗੱਲ ਮੰਨ ਲਈ ਜਾਵੇ ਤੇ ਫਿਰ ਰੱਬ ਦੀ ਭਗਤੀ ਕਰਨ ਦਾ ਕੀ ਲਾਭ, ਜੇ ਕਾਸ਼ੀ ਵਿੱਚ ਹੀ ਸਵਰਗ ਪ੍ਰਾਪਤ ਹੋਣਾ। ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਤਾਂ ਪਹਿਲਾਂ ਹੀ ਗੱਲ ਹੈ, ਤੇ ਜੇ ਮੈਂ ਵੀ ਕਾਸ਼ੀ ਵਿੱਚ ਰਹਾਂ ਤੇ ਲੋਕ ਕਹਿਣ ਕਬੀਰ ਸਵਰਗਾਂ ਵਿੱਚ ਗਿਆ ਹੈ, ਭਾਵ ਰੱਬ ਦੀ ਭਗਤੀ ਕਰਨ ਦਾ ਕੀ ਲਾਭ ਹੋਇਆ। ਰਮਈਏ ਕਹਾਣੀ ਹੋਰਾ, ਰੱਬ ਦੀ ਭਗਤੀ ਕਰਨ ਦਾ, ਰਾਮ ਦਾ, ਵਾਹਿਗੁਰੂ ਦਾ, ਰਮੇ ਹੋਏ ਦਾ ਮੇਰੇ ਉੱਤੇ ਕੀ ਆਸਾਨ ਹੈ, ਮੇਰੇ ਉੱਤੇ ਕੀ ਭਾਵ ਆਸਾਨ ਹੈ, ਉਸਦਾ ਨਾਮ ਜਪਣ ਦਾ ਕੀ ਲਾਭ ਹੈ।
ਰਹਾਉ ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ।
ਭਗਤ ਜੀ ਆਖਦੇ ਨੇ ਸੰਸਾਰ ਦੇ ਲੋਕੋ, ਉਹਦੇ ਵਿੱਚ ਆਪਾਂ ਵੀ ਸ਼ਾਮਿਲ ਹਾਂ, ਇਹ ਨਹੀਂ ਵੀ ਕਿਸੇ ਹੋਰ ਨੂੰ ਕਹਿ ਰਹੇ ਨੇ, ਵੀ ਅਸੀਂ ਸਾਰੇ ਕਹਿਣ ਵਾਲੇ ਵੀ ਤੇ ਸੁਣਨ ਵਾਲੇ ਵੀ, ਕਹਿਣ ਵਾਲੇ ਵੀ ਤੇ ਸੁਣਨ ਵਾਲੇ ਵੀ, ਅਸੀਂ ਸਾਰੇ ਇਸ ਵਿੱਚ ਸ਼ਾਮਿਲ ਹਾਂ ਜਿਹੜੀ ਗੱਲ ਭਗਤ ਜੀ ਕਹਿ ਰਹੇ ਨੇ। ਕਬੀਰ ਜੀ ਆਖਦੇ ਨੇ ਇਹ ਲੋਕੋ, ਭਰਮ ਵਿੱਚ ਨਾ ਭਟਕੋ, ਭਟਕਣਾ ਵਿੱਚ ਨਾ ਪਾਓ। ਕਹੇ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਭਰਮ ਵਿੱਚ ਨਾ ਪਵੋ, ਭਟਕਣਾ ਵਿੱਚ ਨਾ ਪਵੋ, ਬਸ ਇਹ ਸੱਚਾਈ ਧਿਆਨ ਵਿੱਚ ਰੱਖੋ।
ਕਿਆ ਕਾਸੀ ਕਿਆ ਊਖਰ ਮਗ ਹਰ ਰਾਮ ਹਿਰਦੈ ਜੋ ਹੋਈ।
ਕੀ ਕਾਸ਼ੀ ਤੇ ਕੀ ਮਗਹਰ, ਕਲਰੀ ਧਰਤੀ ਹਰੰਬੇ ਦੀ, ਮਗਹਰ ਦੀ ਕੋਈ ਅਸਰ ਨਹੀਂ ਪਾਉਂਦੀ। ਕਦੋਂ? ਜਦੋਂ ਰਾਮ ਦਾ ਨਾਮ ਹਿਰਦੇ ਵਿੱਚ ਹੈ। ਜੇ ਰਾਮ ਦਾ ਨਾਮ ਅੰਦਰ ਵਸਿਆ ਤੇ ਜਿੱਥੇ ਮਰਜ਼ੀ ਜਾ, ਜਿੱਥੇ ਮਰਜ਼ੀ ਬਹੁ, ਉਹ ਥਾਂ ਹੀ ਤੇਰੇ ਬੈਠਣ ਨਾਲ ਪਵਿੱਤਰ ਹੋ ਜਾਵੇਗੀ। ਤੇਰੇ ਉੱਤੇ ਧਰਤੀ ਦਾ ਅਸਰ ਨਹੀਂ ਹੋਵੇਗਾ, ਬਲਕਿ ਧਰਤੀ ਉੱਤੇ ਤੇਰਾ ਅਸਰ ਹੋਵੇਗਾ। ਕਿਉਂਕਿ ਆਪਾਂ ਹੁਣੇ ਹੁਣੇ ਮੰਗਲਾਚਰਨ ਦੇ ਰੂਪ ਵਿੱਚ ਪੜਿਆ ਨੂੰ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਪੜ੍ਹਦੇ ਨਾ ਰੋਜ਼, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਆਪਾਂ ਖਰਚਾ ਕਰਕੇ ਜਾਂਦੇ ਹਾਂ ਪਵਿੱਤਰ ਨਗਰੀਆਂ ਦੇ ਦਰਸ਼ਨ ਕਰਨ ਵਾਸਤੇ, ਤਖਤਾਂ ਦੇ, ਗੁਰਦੁਆਰਿਆਂ ਦੇ। ਕਿਉਂ? ਕਿਉਂਕਿ ਸਤਿਗੁਰੂ ਦੇ ਮੁਬਾਰਕ ਚਰਨ ਉੱਥੇ ਪਏ ਨੇ। ਕੇਵਲ ਭਾੜਾ ਖਰਚ ਕੇ ਤੇ ਪਿਕਨਿਕ ਮਨਾ ਕੇ ਨਹੀਂ ਆ ਜਾਣਾ ਜਿਵੇਂ ਆਮ ਲੋਕ ਜਾਂਦੇ ਨੇ, ਨਹੀਂ ਬਲਕਿ ਉਸ ਥਾਂ ਦਾ ਜਿਹੜਾ ਸਿਧਾਂਤ ਹੈ ਨਾ, ਉਹਨੂੰ ਆਪਣੇ ਅੰਦਰ ਵਸਾਉਣ ਦਾ ਯਤਨ ਕਰਨਾ। ਵੇਖੋ ਕਿੰਨੀ ਬੇਪਰਵਾਹੀ ਹੈ। ਕਿਆ ਓਖਰ, ਕਿਆ ਕਾਂਸ਼ੀ, ਕਿਆ ਓਖਰ ਮਲਹਰ ਰਾਮ ਰਿਦੇ ਜੋ ਹੋਈ। ਲੋਕੋ, ਤੁਹਾਡੇ ਭਾਅ ਦੀ ਹੋਵੇਗੀ ਵੱਖਰੀ ਵੱਖਰੀ ਚੀਜ਼, ਪਰ ਮੇਰੇ ਵਾਸਤੇ ਕਾਂਸ਼ੀ ਤੇ ਮਗਹਰ ਕੋਈ ਫਰਕ ਨਹੀਂ ਰੱਖਦੇ। ਕਿਉਂਕਿ ਮੇਰੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ। ਸਤਿਗੁਰੂ ਕਿਰਪਾ ਕਰੇ, ਨਾਮ ਨਾਲ ਜੁੜੀਏ, ਕਰਮ ਕਾਂਡਾਂ ਤੋਂ ਬਚੀਏ, ਭਰਮ ਭੁਲੇਖਿਆਂ ਤੋਂ ਬਚੀਏ। ਬਲਕਿ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਬੇਸ਼ੱਕ ਹੋਰ ਕਿਸੇ ਨੂੰ ਭਰਮ ਹੋਵੇ, ਪਰ ਸਿੱਖਾ ਇਹ ਤੂੰ ਨਾ ਕਹਿ ਕਿ ਦੁਕਾਨ ਮੇਰੇ ਵਾਸਤੇ ਮਾੜੀ ਏ, ਘਰ ਮੇਰੇ ਵਾਸਤੇ ਮਾੜਾ ਹੈ। ਨਹੀਂ ਤੂੰ ਘਰ ਚੰਗਾ ਹੈ, ਦੁਕਾਨ ਚੰਗੀ ਏ, ਪਰ ਮੇਰਾ ਕਰਮ ਚੰਗਾ ਨਹੀਂ, ਮੇਰਾ ਕਰਮ ਚੰਗਾ ਨਹੀਂ, ਫਿਰ ਤੇਰੇ ਉੱਤੇ ਇਹ ਅਸਰ ਨਹੀਂ ਹੋਵੇਗਾ। ਫਿਰ ਤੂੰ ਜੋਤਸ਼ੀਆਂ ਕੋਲ ਨਹੀਂ ਜਾਵੇਂਗਾ, ਉਹ ਤੈਨੂੰ ਭਰਮ ਵਿੱਚ ਨਹੀਂ ਪਾਉਣਗੇ। ਤੂੰ ਘਰ ਛੱਡ ਦੇ, ਘਰ ਦਾ ਮੂੰਹ ਇਸ ਪਾਸੇ ਵੱਲ ਰੱਖ ਲਾ। ਤੇਰਾ ਘਰ ਗਊ ਮੁਖ ਹੈ, ਤੇਰਾ ਘਰ ਸ਼ੇਰ ਮੁਖ ਹੈ। ਜਦੋਂ ਉਹਨਾਂ ਨੇ ਵੇਚਣਾ ਹੋਵੇ ਫਿਰ ਸਾਧ ਸੰਗਤ ਗਊ ਮੁਖੇ ਦੀ ਸਿਫਤ ਕਰ ਦੇਣਗੇ, ਜਦੋਂ ਉਹਨਾਂ ਨੇ ਖਰੀਦਣਾ ਹੋਵੇ ਫਿਰ ਸ਼ੇਰ ਮੁਖੇ ਦੀ ਕਰ ਦੇਣਗੇ। ਪਰ ਮੇਰੀ ਬੇਨਤੀ, ਭਰਮੋ ਨਾ, ਭਟਕਣਾ ਵਿੱਚ ਨਾ ਪਵੋ, ਗੁਰਬਾਣੀ ਨਾਲ ਜੁੜੋ, ਨਿਤਨੇਮ ਕਰੋ, ਅਰਥਾਂ ਨੂੰ ਸਮਝੋ, ਬਾਣੀ ਬਾਣੀ ਦੇ ਧਾਰਨੀ ਬਣੋ। ਅੱਜ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸਾਵਨ ਵਦੀ 9 1713 ਸਮਤ ਨੂੰ ਗੁਰੂ ਹਰਿ ਰਾਏ ਜੀ ਮਹਾਰਾਜ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੇ ਉਦਰ ਤੋਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਏ। ਸਤਿਗੁਰਾਂ ਦੇ ਵੱਡੇ ਭਰਾਤਾ ਵੀ ਨੇ, ਜਿਨ੍ਹਾਂ ਦਾ ਨਾਮ ਹੈ ਬਾਬਾ ਰਾਮ ਰਾਏ। ਰਾਮ ਰਾਏ ਉਮਰ ਕਰਕੇ ਵੱਡਾ ਹੈ, ਸਿਆਣਾ ਹੈ, ਨੀਤੀਵਾਨ ਹੈ, ਸੰਗਤਾਂ ਨਾਲ ਵੀ ਪਿਆਰ ਹੈ, ਮਸੰਦਾਂ ਨਾਲ ਵੀ ਪਿਆਰ ਹੈ। ਇੱਕ ਸਮਾਂ ਆਇਆ ਜਦੋਂ ਸ੍ਰੀ ਗੁਰੂ ਹਰਿਰਾਏ ਜੀ ਮਹਾਰਾਜ ਨੂੰ ਔਰੰਗਜ਼ੇਬ ਨੇ ਦਿੱਲੀ ਬੁਲਾ ਲਿਆ। ਸਤਿਗੁਰਾਂ ਨੇ ਆਪ ਜਾਣ ਤੋਂ ਇਨਕਾਰੀ ਕਰ ਦਿੱਤੀ। ਕਿਉਂ? ਇੱਕ ਨੀਤੀ ਸੀ ਜਿਹਨੂੰ ਆਪਾਂ ਅੱਜ ਕਹਿੰਦੇ ਹਾਂ ਨਾ ਮਿਲਵਰਤਨ, ਅੱਜ ਆਪਾਂ ਕਹਿੰਦੇ ਨਾ ਮਿਲਵਰਤਨ। ਸਤਿਗੁਰਾਂ ਨੇ ਕਹਿ ਦਿੱਤਾ ਸੀ ਨਹਿਂ ਮਲੇਸ਼ ਕੋ ਦਰਸ਼ਨ ਦੇ ਹੈ, ਸਮੀਪ ਹੋਏ ਨਾ ਦਰਸ਼ਨ ਲੈ ਹੈ, ਨਾ ਦਰਸ਼ਨ ਦੇਣੇ ਨੇ ਨਾ ਦਰਸ਼ਨ ਕਰਨੇ ਨੇ। ਸਤਿਗੁਰਾਂ ਨੇ ਇਹ ਬਚਨ ਕਹਿ ਰਾਮ ਰਾਏ ਨੂੰ ਭੇਜ ਦਿੱਤਾ। ਇੱਕ ਜਾਣ ਲੱਗੀਆਂ ਗੱਲ ਕਹੀ ਕਿ ਗੁਰੂ ਤੇ ਭਰੋਸਾ ਰੱਖੀ। ਮੈਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜੀ ਦੇ ਬਚਨ ਪੜ੍ਹ ਰਿਹਾ ਸੀ, ਉਹਨਾਂ ਨੇ ਬੜੀ ਪਿਆਰੀ ਗੱਲ ਕਹੀ, ਜੇ ਕਿਤੇ ਰਾਮ ਰਾਏ ਰੱਬ ਤੇ ਭਰੋਸਾ ਰੱਖਦਾ, ਗੁਰੂ ਤੇ ਭਰੋਸਾ ਰੱਖਦਾ, ਤੇ ਜਦੋਂ ਸਵਾਲ ਹੋਇਆ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਵਾਲੀ ਪੰਕਤੀ ਦੇ ਅਰਥ ਕਰਨ ਵਾਸਤੇ, ਯਾ ਕਿਹਾ ਵੀ ਇਹ ਕਿਉਂ ਉਚਾਰਨ ਕੀਤੀ ਗਈ, ਕਹਿੰਦੇ ਗੁਰੂ ਭਰੋਸਾ ਰੱਖ ਕੇ ਜੇ ਕਿਤੇ ਰਾਮ ਰਾਏ ਉਹਨਾਂ ਇੱਟਾਂ ਵੱਲ ਵੀ ਤੱਕ ਲੈਂਦਾ ਜਿਹੜੀਆਂ ਇੱਟਾਂ ਦੇ ਕੋਲ ਬੈਠਾ ਹੋਇਆ ਸੀ, ਜਿਸ ਮਹਿਲ ਦੇ ਅੰਦਰ ਬੈਠਾ ਹੋਇਆ ਸੀ, ਉਸ ਵਿੱਚੋਂ ਵੀ ਅੱਗ ਤਪਦੀ ਹੋਈ ਨਜ਼ਰ ਆ ਰਹੀ ਸੀ। ਪਰ ਭਰੋਸਾ ਨਹੀਂ, ਗੁਰੂ ਦਾ ਵਿਸ਼ਵਾਸ ਨਹੀਂ, ਗੁਰੂ ਤੇ ਯਕੀਨ ਨਹੀਂ, ਡੋਲ ਗਿਆ ਕਿ ਬੜਾ ਸਵਰਜ ਬਣਿਆ ਹੋਇਆ, ਬੜਾ ਸੁੱਖ ਬਣਿਆ ਹੋਇਆ। ਕਹਿ ਦਿੱਤਾ ਲਿਖਾਰੀ ਦੀ ਗਲਤੀ ਹੈ, ਮੁਸਲਮਾਨ ਨਹੀਂ ਬੇਈਮਾਨ। ਸਤਿਗੁਰਾਂ ਨੂੰ ਪਤਾ ਲੱਗ ਗਿਆ, ਆਖਿਆ ਜਿਹੜਾ ਬਾਣੀ ਉਲਟਾਉਣ ਵਾਲਾ ਹੈ, ਬਾਣੀ ਦੇ ਸਿਧਾਂਤ ਨੂੰ ਬਦਲਣ ਵਾਲਾ ਹੈ, ਉਸਦੀ ਗੁਰੂ ਘਰ ਦੇ ਅੰਦਰ ਕੋਈ ਥਾਂ ਨਹੀਂ। ਸਾਧ ਸੰਗਤ ਆਖਿਆ ਜਿੱਧਰ ਮੂੰਹ ਹੈ ਉੱਧਰ ਹੀ ਚਲਾ ਜਾ। ਔਰੰਗਜ਼ੇਬ ਨੇ ਜਗੀਰ ਦੇ ਦਿੱਤੀ ਦੇਹਰਾਦੂਨ ਨੂੰ, ਜਿਹੜਾ ਹੈ ਸਾਰਾ ਇਹ ਰਿਆਸਤ ਵਸ ਗਈ, ਕਈ ਪਿੰਡ ਜਗੀਰ ਦੇ ਰੂਪ ਵਿੱਚ ਮਿਲ ਗਏ, ਆਨੰਦ ਭੋਗਣ ਲੱਗਾ। ਪਰ ਇੱਧਰ ਫੈਸਲਾ ਹੋ ਗਿਆ ਸਤਿਗੁਰੂ ਮਹਾਰਾਜ ਦਾ ਕਿ ਗੱਦੀ ਰਾਮ ਰਾਏ ਨੂੰ ਨਹੀਂ, ਗੱਦੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਮਿਲੇਗੀ। ਤੇ ਕੱਤਕ ਵਧੀ 8 1718 ਨੂੰ ਸਤਿਗੁਰਾਂ ਨੇ ਗੱਦੀ ਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਬਿਠਾ ਦਿੱਤਾ, ਤੇ ਸਾਧ ਸੰਗਤ ਆਪ ਜੋਤੀ ਜੋਤ ਸਮਾ ਗਏ। ਇੱਧਰ ਰਾਮ ਰਾਏ ਨੂੰ ਇਸ ਤੋਂ ਵੱਡਾ ਹੋਰ ਕਿਹੜਾ ਖੇਦ ਹੋ ਸਕਦਾ ਸੀ, ਦੁੱਖ ਹੋ ਸਕਦਾ ਸੀ। ਉਹਨੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ। ਇਸੇ ਹੀ ਨਗਰ ਦੇ ਅੰਦਰ ਜਿੱਥੇ ਕੀਰਤਪੁਰ ਸਾਹਿਬ ਦੇ ਅੰਦਰ ਸਤਿਗੁਰਾਂ ਦਾ ਵਾਸ ਹੈ, ਜਿਹੜੇ ਲੋਕ ਗੁਰੂ ਘਰ ਦੇ ਰਖਾਲੂ ਸਨ, ਉਹਨਾਂ ਨੇ ਕਿਹਾ ਵੀ 5 ਸਾਲ ਦਾ ਬੱਚਾ ਗੁਰਿਆਈ ਤੇ ਕਿਵੇਂ ਬੈਠ ਸਕਦਾ, ਗੁਰੂ ਨਾਨਕ ਦੀ ਜੋਤ ਦਾ ਮਾਲਕ ਕਿਵੇਂ ਬਣ ਸਕਦਾ, ਆਤਮਕ ਬਲ ਕਿਵੇਂ ਰੱਖ ਸਕਦਾ।
ਉਹਨਾਂ ਨੇ ਇੱਕ ਕੋੜੀ ਬ੍ਰਹਮਣ ਨੂੰ ਸਤਿਗੁਰਾਂ ਦੇ ਕੋਲ ਭੇਜਤਾ ਚਾਲ ਖੇਡ ਕੇ, ਇਹ ਨਹੀਂ ਕਿ ਰਾਜੀ ਹੋ ਜਾਵੇ, ਨਹੀਂ ਕਿ ਜਾਏਗਾ, ਇਹਨੇ ਰਾਜੀ ਨਹੀਂ ਹੋਣਾ। ਅਸੀਂ ਲੋਕਾਂ ਨੂੰ ਕਹਾਂਗੇ ਕਿ ਗੁਰੂ ਨਾਨਕ ਦੀ ਜੋਤ ਦੇ ਮਾਲਕ ਦੇ ਅੰਦਰ ਉਹ ਤਾਕਤ ਨਹੀਂ ਜਿਹੜੀ ਕੋੜੀਆਂ ਨੂੰ ਅਰੋਗ ਕਰਨ ਵਾਲੀ ਸੀ, ਪਰ ਗਿਆ। ਸਤਿਗੁਰਾਂ ਨੇ ਸਤਨਾਮ ਦਾ ਸਿਮਰਨ ਦਿੱਤਾ, ਆਪਣੇ ਹੱਥ ਵਿੱਚ ਫੜਨ ਵਾਲਾ ਰੁਮਾਲ ਦਿੱਤਾ, ਕਿਹਾ ਪ੍ਰੇਮੀਆਂ ਸਤਨਾਮ ਜਪਿਆ ਕਰ, ਇਹ ਰੁਮਾਲ ਆਪਣੇ ਸਰੀਰ ਤੇ ਫੇਰਿਆ ਕਰ, ਤੇਰਾ ਕੋੜ ਦਾ ਰੋਗ ਦੂਰ ਹੋ ਜਾਏਗਾ। ਹੋ ਗਿਆ, ਇਰਖਾਲੂਆਂ ਦੇ ਮੂੰਹ ਬੰਦ ਹੋ ਗਏ। ਰਾਜਾ ਰਾਮ ਰੋਪੜ ਦੇ ਰਹਿਣ ਵਾਲਾ ਆਇਆ, ਮੱਥਾ ਟੇਕਣਾ ਚਾਹੁੰਦਾ। ਸਤਿਗੁਰੂ ਜੀ ਕਹਿਣ ਲੱਗੇ ਤੂੰ ਨੀ ਮੱਥਾ ਟੇਕ ਸਕਦਾ, ਕਿਉਂ? ਮਹਾਰਾਜ ਕਹਿਣ ਲੱਗੇ ਕੁੜੀ ਮਾਰ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ। ਰਾਜਾਨ ਦੀ ਗੱਲ ਬਾਬਾ ਨਾਨਕ ਨੇ ਸ਼ੁਰੂ ਕੀਤੀ ਤੇ ਸਤੀ ਪ੍ਰਥਾ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਰੋਕਿਆ, ਤੇ ਗੁਰੂ ਮਹਾਰਾਜ ਨੇ ਰਾਜਾ ਰਾਮ ਜਿਹੜਾ ਜ਼ਿਮੀਦਾਰ ਸੀ ਬਹੁਤ ਵੱਡਾ, ਇਹਨੂੰ ਆਖਿਆ ਤੂੰ ਮੱਥਾ ਨਹੀਂ ਟੇਕ ਸਕਦਾ, ਕਿਉਂ? ਕਹਿਣ ਲੱਗਾ ਤੂੰ ਕੁੜੀ ਮਾਰੇ। ਗੁਰੂ ਮਹਾਰਾਜ ਨੇ ਕਿਹਾ ਭੁੱਲ ਬਖਸ਼ਾਈ, ਸਤਿਗੁਰਾਂ ਦੀ ਕਿਰਪਾ ਦਾ ਪਾਤਰ ਬਣਿਆ, ਤੇ ਅੱਗੋਂ ਇਹ ਜਿਹੜਾ ਮਾੜਾ ਕਰਮ ਸੀ ਕਰਨਾ ਉਹਨੇ ਛੱਡ ਦਿੱਤਾ। ਰਾਮ ਰਾਏ ਦੀ ਦਰਖਾਸਤ ਪਾ ਦਿੱਤੀ, ਆਖਿਆ ਤੁਹਾਡੀ ਖਾਤਰ। ਔਰੰਗਜ਼ੇਬ ਨੂੰ ਕਹਿਣ ਲੱਗਾ ਮੈਂ ਸਭ ਕੁਝ ਕੀਤਾ ਹੈ, ਪਰ ਮੇਰਾ ਹੱਕ ਛੋਟੇ ਨੂੰ ਮਿਲ ਗਿਆ ਹੈ, ਮੇਰਾ ਹੱਕ ਮੈਨੂੰ ਦਵਾਓ। ਪਹਿਲਾਂ ਔਰੰਗਜ਼ੇਬ ਚਾਹੁੰਦਾ ਹੈ ਕਿ ਦਖਲ ਅੰਦਾਜ਼ੀ ਨਾ ਕੀਤੀ ਜਾਵੇ ਗੁਰੂ ਘਰ ਦੇ ਅੰਦਰ, ਪਰ ਫਿਰ ਵੇਖਦਾ ਹੈ ਕਿ ਇਹ ਤਾਂ ਮੇਰੀ ਗੋਦ ਵਿੱਚ ਪਿਆ ਹੋਇਆ ਹੈ, ਤੇ ਜੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਵੀ ਆ ਜਾਣ, ਮੇਰੇ ਕਹਿਣ ਵਿੱਚ ਚੱਲ ਪੈਣ, ਤੇ ਜਿਹਦਾ ਨੁਕਸਾਨ ਇਸਲਾਮ ਧਰਮ ਨੂੰ ਹੋ ਰਿਹਾ ਨਾ, ਉਹ ਨਹੀਂ ਹੋਵੇਗਾ। ਸਤਿਗੁਰਾਂ ਨੂੰ ਸੱਦਾ ਦੇ ਦਿੱਤਾ ਤੇ ਭੇਜਿਆ ਕਿਹਨੂੰ? ਜਾ ਰਾਜਾ ਜੈ ਸਿੰਘ ਦਾ ਜਿਹੜਾ ਹੈ ਮੰਤਰੀ, ਇਹ ਗਿਆ ਹੈ ਪਰਸ਼ੁਰਾਮ। ਇਹਨੇ ਜਾ ਕੇ ਜਦੋਂ ਸਾਰੀ ਗੱਲ ਦੱਸੀ, ਪਰਿਵਾਰ ਵਿੱਚ ਵਿਚਾਰ ਕੀਤੀ ਗਈ, ਪਹਿਲਾਂ ਵਿਚਾਰ ਆਈ ਕਿ ਨਹੀਂ ਜਾਣਾ। ਆਏ ਹੋਏ ਹਲਕਾਰੇ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਕਿ ਜੇ ਕੁਝ ਪੁੱਛਣਾ ਮੇਰਾ ਵੱਡਾ ਭਾਈ ਤੁਹਾਡੇ ਕੋਲ ਹੈ, ਜੇ ਕਰਾਮਾਤ ਵੇਖਣੀ ਉਹਨਾਂ ਕੋਲੋਂ ਵੇਖ ਲਓ। ਤੇ ਪਿਤਾ ਗੁਰੂ ਦਾ ਹੁਕਮ ਹੈ ਨਹਿ ਮਲੇਸ਼ ਕੋ ਦਰਸ਼ਨ ਦਹਿ, ਤੇ ਉਹੀ ਅਸੀਂ ਪਾਲਣਾ ਕਰਾਂਗੇ। ਕਿਉਂਕਿ ਰਾਮ ਰਾਏ ਦੀ ਚਾਲ ਸੀ ਕਿ ਜੇ ਗੁਰੂ ਮਹਾਰਾਜ ਆ ਗਏ, ਮੈਂ ਲੋਕਾਂ ਦੇ ਵਿੱਚ ਕਹਾਂਗਾ ਕਿ ਪਿਤਾ ਗੁਰੂ ਦੇ ਬਚਨ ਨੂੰ ਉਲਟਾਇਆ ਹੈ, ਤੇ ਮੇਰਾ ਰਸੂਖ ਫਿਰ ਬਣ ਜਾਏਗਾ ਸੰਗਤਾਂ ਦੇ ਅੰਦਰ, ਤੇ ਜੇ ਨਾ ਆਇਆ ਤੇ ਗੁੱਸਾ ਜਿਹੜਾ ਔਰੰਗਜ਼ੇਬ ਦਾ ਸੀ ਨਾ ਪਵੇਗਾ। ਹੁਣ ਵਿਚਾਰ ਕੀਤੀ ਗਈ, ਨਹੀਂ ਜਾਣਾ। ਪਰ ਜਦੋਂ ਆਏ ਹੋਏ ਹਲਕਾਰੇ ਨੇ ਸਤਿਗੁਰਾਂ ਨੂੰ ਦੱਸਿਆ ਸੰਗਤਾਂ ਦੀ ਮੰਗ ਹੈ, ਰਾਜਾ ਜੈ ਸਿੰਘ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ, ਤੇ ਸਤਿਗੁਰੂ ਮਹਾਰਾਜ ਨੇ ਕਿਹਾ ਜਿੱਥੇ ਗੁਰੂ ਨਾਨਕ ਦੀ ਸੰਗਤ ਯਾਦ ਕਰੇਗੀ ਅਸੀਂ ਜਾਵਾਂਗੇ। ਪ੍ਰੋਗਰਾਮ ਬਣ ਗਿਆ, ਤੁਰ ਪਏ ਪੜਾਅ ਦਰ ਪੜਾਅ, ਅੰਬਾਲੇ ਦੇ ਕੋਲ ਪੰਜੌਖਰੇ ਪਹੁੰਚ ਗਏ। ਇੱਥੇ ਹੰਕਾਰੀ ਪੰਡਿਤ ਲਾਲ ਚੰਦ ਜਿਹੜਾ ਸੀ ਉਹਨੇ ਸਵਾਲ ਕਰ ਦਿੱਤਾ ਕਿ ਦੁਆਪਰ ਵਿੱਚ ਕ੍ਰਿਸ਼ਨ ਜੀ ਹੋਏ ਨੇ, ਤੁਸੀਂ ਆਪਣਾ ਨਾਮ ਹਰਿਕ੍ਰਿਸ਼ਨ ਦਿਖਾਇਆ ਹੋਇਆ ਹੈ। ਖੈਰ ਉਹਨੇ ਕਿਹਾ ਵੀ ਉਹਨਾਂ ਗੀਤਾ ਉਚਾਰਨ ਕੀਤੀ, ਤੁਸੀਂ ਗੀਤਾ ਦੇ ਸਲੋਕ ਦੇ ਅਰਥ ਕਰ ਦਿਓ। ਮਹਾਰਾਜ ਕਹਿਣ ਲੱਗੇ ਆਪਣੀ ਮਰਜ਼ੀ ਦਾ ਬੰਦਾ ਲੈ ਕੇ ਆ, ਅਰਥ ਉਹ ਕਰੇਗਾ। ਅਸੀਂ ਨੇ ਸਤਿਗੁਰਾਂ ਦੇ ਸਾਹਮਣੇ ਛੱਜੇ ਝੀਵਰ ਆ ਗਿਆ, ਜਿਹੜਾ ਰਮਲਾ ਕਮਲਾ ਸੀ, ਬੋਲ ਵੀ ਨਹੀਂ ਸਕਦਾ ਸੀ, ਤੁਰ ਵੀ ਚੰਗੀ ਤਰ੍ਹਾਂ ਨਹੀਂ ਸੀ ਸਕਦਾ। ਸਤਿਗੁਰਾਂ ਨੇ ਆਪਣੀ ਮਿਹਰ ਦਾ ਹੱਥ ਉਸ ਉੱਤੇ ਰੱਖਿਆ, ਕੋਈ ਸ਼ਰੀ ਕਹਿੰਦੇ ਨੇ, ਸਲੋਕਾਂ ਦੇ ਅਰਥ ਕੀਤੇ। ਹੰਕਾਰ ਲਾਲ ਚੰਦ ਦਾ ਜਿਹੜਾ ਨਾ ਉਹ ਸਤਸੰਗਤ ਬਿਲਕੁਲ ਦੂਰ ਹੋ ਗਿਆ। ਪ੍ਰਿੰਸੀਪਲ ਸਤਬੀਰ ਸਿੰਘ ਨੇ ਇੱਥੋਂ ਤੱਕ ਕਿਹਾ ਹੈ ਕਿ ਜਿਹੜਾ ਗਲ ਵਿੱਚ ਜਨੇਊ ਪਾਇਆ ਹੋਇਆ ਸੀ ਲਾਹ ਦਿੱਤਾ ਤੇ ਗੁਰੂ ਮਹਾਰਾਜ ਦੀ ਸਿੱਖੀ ਧਾਰਨ ਕਰ ਲਈ, ਗੁਰੂ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਿਆ। ਸਤਿਗੁਰੂ ਇੱਥੋਂ ਦਿੱਲੀ ਪਹੁੰਚ ਗਏ। ਰਾਜੇ ਜੈ ਸਿੰਘ ਦਾ ਬੰਗਲਾ ਹੀ ਸੀ, ਪਰ ਬੰਗਲੇ ਦੇ ਅੰਦਰ ਨਿਵਾਸ ਕੀਤਾ, ਅੱਜ ਬੰਗਲਾ ਸਾਹਿਬ ਬਣ ਗਿਆ, ਕਿਉਂਕਿ ਸਾਹਿਬ ਨਾਲ ਜੁੜ ਕੇ ਬੰਗਲਾ ਵੀ ਬੰਗਲਾ ਸਾਹਿਬ ਬਣ ਗਿਆ। ਪਰ ਇੱਥੇ ਵੀ ਇੱਕ ਚਾਲ ਫਿਰ ਕਰਮ ਕਾਂਡੀਆਂ ਨੇ, ਜਿਨ੍ਹਾਂ ਨੂੰ ਭਰੋਸਾ ਨਹੀਂ ਕਿ ਗੁਰੂ ਜੋਤ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਅੰਦਰ, ਉਹਨਾਂ ਨੇ ਫਿਰ ਇੱਕ ਸ਼ਰਤ ਰੱਖ ਦਿੱਤੀ। ਕਿਹੜੀ? ਕਿ ਮਹਿਲਾਂ ਦੇ ਅੰਦਰ ਜਾ ਕੇ ਪਹਿਚਾਣਿਆ ਜਾਵੇ ਪਟਰਾਰੀ ਕੌਣ ਹੈ। ਸਤਿਗੁਰੂ ਮਹਾਰਾਜ ਚਲੇ ਗਏ, ਗੋਲੀਆਂ ਨੇ ਵੀ ਰਾਣੀਆਂ ਵਾਲੇ ਕੱਪੜੇ ਪਾਏ ਹੋਏ ਨੇ, ਰਾਣੀ ਉਹਨਾਂ ਦੇ ਵਿੱਚ ਮੈਲੇ ਕੁਚੈਲੇ ਕੱਪੜੇ ਪਾ ਕੇ ਬੈਠੀ ਹੋਈ ਹੈ, ਸਤਿਗੁਰਾਂ ਨੇ ਪਹਿਚਾਣ ਲਿਆ। ਪਰ ਇੱਕ ਗੱਲ ਕਹੀ, ਆਖਣ ਲੱਗੇ ਪੂਰਵਲੇ ਜਨਮ ਕਰਕੇ ਰਾਣੀ ਬਣੀ ਸੈ, ਪਰ ਹੁਣ ਜਿਹੜਾ ਕਰਮ ਕਰ ਰਹੀ ਹੈ ਨਾ, ਇਸ ਕਰਮ ਕਰਕੇ ਹੋ ਸਕਦਾ ਹੈ ਅਗਲੇ ਜਨਮ ਦੇ ਅੰਦਰ ਤੈਨੂੰ ਗੋਲੀ ਬਣਨਾ ਪੈ ਜਾਵੇ। ਧਿਆਨ ਦੇਵਿਓ, ਰੱਬ ਦੇ ਪਿਆਰਿਆਂ ਦੀ ਪਰਖ ਨਹੀਂ ਕਰਨੀ। ਆਖਰ ਚੇਚਕ ਦੀ ਬਿਮਾਰੀ ਚੱਲੀ, ਸਤਿਗੁਰਾਂ ਨੇ ਗੁਰੂ ਘਰ ਦੇ ਸਿਧਾਂਤ ਮੁਤਾਬਕ ਦਸਵੰਧ ਜਿਹੜਾ ਸੀ ਰੋਗੀਆਂ ਦੀ ਸੇਵਾ ਵਿੱਚ ਲਾਇਆ, ਆਪ ਹੱਥੀ ਸੇਵਾ ਕੀਤੀ, ਪਰ ਸਤਿਗੁਰਾਂ ਦੇ ਉੱਤੇ ਵੀ ਇਸ ਬਿਮਾਰੀ ਦਾ ਅਸਰ ਹੋਇਆ। ਸਤਿਗੁਰ ਮਹਾਰਾਜ ਨੇ ਅੱਜ ਬੰਗਲਾ ਸਾਹਿਬ ਨੂੰ ਛੱਡਿਆ ਤੇ ਸਤਸੰਗ ਜਮਨਾ ਦੇ ਕਿਨਾਰੇ ਜਿੱਥੇ ਅੱਜ ਬਾਲਾ ਸਾਹਿਬ ਗੁਰੂ ਘਰ ਹੈ, ਸਤਿਗੁਰੂ ਮਹਾਰਾਜ ਨੇ ਇੱਥੇ ਜਾ ਕੇ ਆਪਣਾ ਟਿਕਾਣਾ ਕੀਤਾ। ਕੁਝ ਦਿਨਾਂ ਬਾਅਦ ਸਰੀਰ ਤਿਆਗਣ ਦੀ ਤਿਆਰੀ ਹੋ ਗਈ। ਉਸ ਵੇਲੇ ਮਾਤਾ ਜੀ ਤੇ ਸਿੱਖਾਂ ਨੇ ਕੁਝ ਸੋਚਿਆ। ਮਹਾਰਾਜ ਕਹਿਣ ਲੱਗੇ, ਜਿਸ ਸਰੀਰ ਨੇ ਨਾਸਵਾਰ ਹੋਣਾ ਸਦੀਵ ਨਹੀਂ ਰਹਿਣਾ, ਇਸ ਬਾਰੇ ਸੋਚਣ ਦੀ ਲੋੜ ਨਹੀਂ, ਤਿਆਰੀ ਕਰੋ। ਤੇ ਸਤਿਗੁਰੂ ਸਰੀਰ ਤਿਆਗਣ ਲੱਗੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਅੱਗੋਂ ਸਿੱਖ ਜਗਤ ਦੀ ਜਿਹੜੀ ਹੈ ਡੋਰ ਬਾਗ ਇਹ ਕੌਣ ਸੰਭਾਲੇਗਾ? ਤੇ ਸਤਿਗੁਰਾਂ ਨੇ ਕੇਵਲ ਬਚਨ ਕਿਹਾ ਸੀ, ਬਾਬਾ ਬਕਾਲੇ। ਭੁਲੇਖਾ ਕੋਈ ਨਹੀਂ ਸੀ, ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਬਾਬਾ ਹੀ ਲੱਗਦੇ ਸਨ, ਜਿਹਨੂੰ ਆਪਾਂ ਦਾਦਾ ਕਹਿੰਦੇ। ਪਿੰਡਾਂ ਦੇ ਵਿੱਚ ਦਾਦਾ ਕਿਹਾ ਜਾਂਦਾ, ਆਪਾਂ ਬਾਬਾ ਵੀ ਕਹਿ ਦਿੰਦੇ, ਦਾਦਾ ਜੀ ਲੱਗਦੇ ਸਨ। ਪਰ ਭੁਲੇਖਾ ਪਾਉਣ ਵਾਲਿਆਂ ਨੇ ਭੁਲੇਖਾ ਪਾਇਆ, ਮੰਜੀਆਂ ਲਾ ਲਈਆਂ, ਰਾਮ ਰਾਏ ਵਰਗੇ ਹੋਰ ਕਈ ਧੀਰਮਲ ਵਰਗੇ ਜਿਹੜੇ ਨੇ ਸਾਰੇ ਉੱਥੇ ਜਾ ਕੇ ਬਹਿ ਗਏ। ਪਰ ਸਤਿਗੁਰੂ ਮਹਾਰਾਜ ਦੇ ਸਿੱਖ ਭਾਈ ਮੱਖਣ ਸ਼ਾਹ ਨੇ ਜਿਵੇਂ ਇਹ ਪਾਜ ਉਗੇੜਿਆ, ਇਹ ਆਪਾਂ ਸਾਰਾ ਇਤਿਹਾਸ ਪੜ੍ਹਦੇ ਹਾਂ। ਸਤਿਗੁਰਾਂ ਨੇ ਆਪਣੇ ਪੰਜ ਭੂਤਕ ਚੋਲੇ ਦਾ ਤਿਆਗ ਕੀਤਾ। ਸਤਿਗੁਰਾਂ ਨੇ ਦੋ ਕੰਮ ਬਹੁਤ ਵੱਡੇ ਕੀਤੇ। ਨੀਤੀਵਾਰ ਜਿਹੜਾ ਬਹੁਤ ਚਲਾਕ ਔਰੰਗਜ਼ੇਬ ਹੈ, ਇੱਕ ਤਾਂ ਉਸ ਦੀਆਂ ਚਾਲਾਂ ਤੋਂ ਸਿੱਖੀ ਨੂੰ ਬਚਾਇਆ, ਤੇ ਦੂਜਾ ਆਪਣਾ ਉੱਤਰਾਧਿਕਾਰੀ ਸਤਸੰਗਤ ਜਾਨਸ਼ੀਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਥਾਪਿਆ। ਇਹ ਕਿਸੇ ਸਤਸੰਗਤ ਬਾਲ ਵਿਅਕਤੀ ਦੀ ਗੱਲ ਨਹੀਂ ਜਾਂ ਬਾਲ ਗੁਰੂ ਦੀ ਗੱਲ ਨਹੀਂ, ਗੱਲ ਹੈ ਗੁਰੂ ਜੋਤ ਦੀ। ਜੋਤ ਕੀ ਹੈ? ਸ਼ਬਦ। ਸਤਿਗੁਰੂ ਮਹਾਰਾਜ ਦੇ ਅੰਦਰ ਉਹੀ ਜੋਤ, ਬਾਬਾ ਨਾਨਕ ਜੀ ਵਾਰੀ ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਜੋਤ ਉਹਾ ਜੁਗ ਸਾਏ ਸਹਿ ਕਾਇਆ ਫੇਰ ਪਲਟੀਏ। ਸਤਿਗੁਰੂ ਨੇ ਭਾਵੇਂ ਬਾਣੀ ਨਹੀਂ ਉਚਾਰਨ ਕੀਤੀ, ਪਰ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਹੀ ਸਾਡੇ ਜੀਵਨ ਦੀ ਅਗਵਾਈ ਕਰਦੀਆਂ ਨੇ। ਤੇ ਪਿਆਰਿਓ, ਆਓ ਆਪਾਂ ਸਤਿਗੁਰੂ ਮਹਾਰਾਜ ਦੇ ਦੱਸੇ ਹੋਏ ਜਿਹੜੇ ਸਿਧਾਂਤ ਨੇ ਨਾ, ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ। ਉੱਥੇ ਕਹਿ ਦਿੱਤਾ, ਨਹਿ ਮਲੇਸ਼ ਕੋ ਦਰਸ਼ਨ ਦੇਹੀ, ਤੇ ਅੱਜ ਸਾਡੇ ਪ੍ਰਤੀ ਹੁਕਮ ਹੈ, ਜਿਹੜਾ ਸਤਸੰਗਤ ਗੁਰੂ ਦੀ ਮਤ ਨੂੰ ਧਾਰਨ ਨਹੀਂ ਕਰਦਾ, ਗੁਰੂ ਦੀ ਮਤ ਅਨੁਸਾਰ ਨਹੀਂ ਚੱਲਦਾ, ਰੋਟੀ ਬੇਟੀ ਦੀ ਸਾਂਝ ਉਸ ਨਾਲ ਨਹੀਂ ਕਰਨੀ, ਹਾਂ ਜਿਹੜਾ ਗੁਰੂ ਦੇ ਜਹਾਜ਼ ਤੇ ਚੜ ਜਾਵੇ, ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇ, ਉਸ ਨਾਲ ਵਿਤਕਰਾ ਕੋਈ ਨਹੀਂ। ਸਤਿਗੁਰ ਕਿਰਪਾ ਕਰਨ। ਇੰਨੇ ਕੋ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਕਹਿਤੇ ਕਬੀਰ ਸੁਣੋ ਏ ਪਰ ਮਨਾ ਭੁੱਲੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ।